സിമരായംഗദദു കനകന്ദം ഗുരു അമരദാസ് ഹൃദയ ശ്രീ ഗുരു രാമദാസ് ഗുണ ഗുരു അർജുന വിഘ്നന കേ ഹര ഗോവിന്ദ ശുഭ മത് പ്രകാശക് ശ്രീ ഹര രായ നമോ കര ശ്രീ ഹര കൃഷ്ണ മനായ ബഹോരി ഗുരു തേഗ ബഹാദുര
പരമ
കൃപാലാ ജീ പരമ
കൃപാലാ
ശ്രീ ഗുരു ഗോവിന്ദ സിംഗ ബേസാല തരോ തര
പുന പുന
സീസാ ജീ പുന പുന
സീസാ
മന്ദ ബാരു ബാര ജഗദീസാ ഏകം കാരാ
സത്ഗുരു
പ്രസാദ സച്ച ഹോയ വാഹിഗുരു ജീ കീ ഫതേഹ
ബിഘ്ന ബിനാശന സോയ
വാഹിഗുരു ജീ കീ ഫതേഹ
ബിഘ്ന ബിനാശന സോയ ക്യോ പൈ അസ്ബിദ് കോ ബിജ ദിയോ ജനേയൂ ക്യോ കട ബിക്ത മോല ലിയേ തിയോ अगन संग जर गयो जग माही जय कारज तै निबियो सुनाई
तन तन साहब श्री गुरु ग्रंथ साहब महाराज दी पावन पवित्र गोद विच सजी होए गुरु रूप गुरु खालसा साध संघ जी आओ प्यार सत्कार सहित फतेह उच्चारण करिए वाहेगुरु जी का खालसा वाहेगुरु जी की फतेह ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਚੱਲ ਰਹੇ ਲੜੀਵਾਰ ਕਥਾ ਦੇ ਵਿੱਚ ਸ਼ਰਵਣ ਕਰ ਰਹੇ ਹਾਂ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਹੁਤ ਸਾਰੇ ਕੌਤਕ ਵਰਤਾਏ ਨੇ ਸੋ ਪਿਤਾ ਜੀ ਨੇ ਵਿਚਾਰ ਕੀਤੀ ਹੈ ਕਿ ਕੋਲਾਂ ਦੀ ਰੋਹ ਰੀਤੀ ਜਿਹੜੀ ਹੁੰਦੀ ਹੈ ਸੋ ਪਹਿਲਾਂ ਸਾਰਿਆਂ ਨਾਲੋਂ ਹੁੰਦਾ ਹੈ ਜਿਵੇਂ ਜਨਮ ਸੰਸਕਾਰ ਬੱਚੇ ਦਾ ਉਸ ਤੋਂ ਉਪਰੰਤ ਇਹ ਸੰਸਕਾਰ ਹੁੰਦਾ ਵਿੱਦਿਆ ਦਾ ਅਤੇ ਜਿਵੇਂ ਅੰਮ੍ਰਿਤ ਸੰਸਕਾਰ ਅੰਮ੍ਰਿਤ ਛਕਣ ਦਾ ਇਸੇ ਤਰ੍ਹਾਂ ਹੀ ਆਨੰਦ ਕਾਰਜ ਸੰਸਕਾਰ ਅਤੇ ਪੰਜਵਾਂ ਅੰਤਮ ਸੰਸਕਾਰ ਇਹ ਪੰਜ ਸੰਸਕਾਰ ਗਿਣੇ ਹਨ ਜ਼ਿਆਦਾ ਸੋ ਇਹਨਾਂ ਦੇ ਵਿੱਚ ਇਹ ਹੁਣ ਸੋ ਜੋ ਸੰਸਕਾਰ ਹੈ ਜੰਜੂ ਪਹਿਨਾਉਣ ਵੇਲੇ ਦਾ ਪਿਤਾ ਜੀ ਨੇ ਵਿਚਾਰ ਕੀਤੀ ਕਿ ਜੰਜੂ ਪਹਿਨਾ ਕੇ ਕੋਲਾ ਰੀਤੀ ਕਰੀਏ ਹਰਦਿਆਲ ਪੁਰੋਹਿਤ ਨੂੰ ਬੁਲਾਉਣਾ ਕੀਤਾ ਸਮੱਗਰੀ ਮੰਗਾ ਕੇ ਜਦੋਂ ਸਾਰੇ ਇਕੱਠੇ ਕਰ ਲਏ ਜੰਜੂ ਪਹਿਨਾਉਣ ਲੱਗੇ ਮਹਾਰਾਜ ਕਹਿਣ ਲੱਗੇ ਇਹ ਦੱਸੋ ਰੋ ਜੀ ਇਹਦੇ ਪਾਉਣ ਦੇ ਨਾਲ ਬੰਦੇ ਦੇ ਅੰਦਰ ਕੀ ਖਾਸੀਅਤ ਪੈਦਾ ਹੋ ਜਾਂਦੀ ਹੈ ਜੇ ਨਾ ਪਾਈਏ ਤਾਂ ਕੀ ਕਮੀ ਰਹਿ ਜਾਂਦੀ ਹੈ ਇਸ ਤਰੀਕੇ ਦੇ ਨਾਲ ਉਹਨੇ ਕਿਹਾ ਇਹ ਕੋਲਾ ਰੀਤੀ ਹੈ ਪਾਉਣਾ ਚਾਹੀਦਾ ਹੈ ਸਤਿਗੁਰੂ ਕਹਿੰਦੇ ਜੇ ਇਹ ਜੰਜੂ ਪਹਿਨ ਕੇ ਬੰਦਾ ਕੁਕਰਮ ਕਰੀ ਜਾਵੇ ਮਾੜਾ ਕਰਮ ਕਰੀ ਜਾਵੇ ਕਿ ਫਿਰ ਵੀ ਜੰਜੂ ਕੰਮ ਕਰਦਾ ਕਿ ਨਹੀਂ ਕਰਦਾ ਤਾਂ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਕਿ ਦਇਆ ਕਪਾਹ ਸੰਤੋਖ ਸੂਤ ਜਦ ਗੰਢੀ ਸਤ ਵੱਟ ਇਹੋ ਜਨੇਊ ਜੀ ਕਹੀ ਤਾਂ ਪਾਂਡੇ ਕੱਤ ਨਾ ਹੀ ਟੁੱਟੈ ਨਾ ਮਨ ਲੱਗੈ ਨਾ ਜਲੈ ਨਾ ਜਾਏ ਧਨ ਸਨਮਾਨ ਸਨਾਨਕਾ ਜੋ ਗੱਲ ਚੱਲੇ ਪਾਏ ਫਿਰ ਵੀ ਸਤਿਗੁਰੂ ਮਹਾਰਾਜ ਨੂੰ ਜ਼ਿਆਦਾ ਹੀ ਕਹਿਣ ਲੱਗੇ ਕਿ ਜ਼ਰੂਰ ਪਾਓ ਜ਼ਰੂਰ ਪਾਓ ਮੋੜੋ ਨਾ ਇਹਨੂੰ ਸਾਰੇ ਬ੍ਰਾਹਮਣ ਕਹਿਣ ਲੱਗੇ ਕਿ ਇਹ ਬ੍ਰਾਹਮਣ ਖੱਤਰੀ ਦਾ ਧਰਮ ਬਣਦਾ ਹੈ ਕਿ ਜੰਜੂ ਜ਼ਰੂਰ ਪਾਵੇ ਸਤਿਗੁਰੂ ਜੀ ਕਹਿੰਦੇ ਚਾਰ ਕੌਡੀਆਂ ਦਾ ਧਾਗਾ ਲਿਆ ਕੇ ਮੁੱਲ ਤੁਸੀਂ ਗਲ ਵਿੱਚ ਪਾ ਕੇ ਕਹਿੰਦੇ ਹੋ ਕਿ ਇਹ ਸਿਕਸ਼ਾ ਦੇ ਕੇ ਬ੍ਰਾਹਮਣ ਪਾ ਦਿੰਦਾ ਹੈ, ਉਹ ਮਰ ਜਾਂਦਾ ਜੀਵ, ਇਹ ਜੰਜੂ ਸੜ ਜਾਂਦਾ, ਝੜ ਜਾਂਦਾ, ਟੁੱਟ ਜਾਂਦਾ, ਵੇਤ ਅੱਗਾ ਚਲਿਆ ਜਾਂਦਾ ਹੈ, ਤੇ ਕੁਕਰਮ ਉਹਦੇ ਨਾਲ ਜਾਂਦੇ ਨੇ। ਕੋਈ ਇਹੋ ਜਿਹੀ ਚੀਜ਼ ਵੀ ਪਾਈ ਹੈ ਜਿਹੜੀ ਨਾਲ ਪਰਲੋਕ ਤੱਕ ਸਹਾਇਤਾ ਕਰਦੀ ਹੋਵੇ? ਕਹਿੰਦੇ ਮਹਾਰਾਜ ਇਹ ਤਾਂ ਤੁਹਾਨੂੰ ਹੀ ਪਤਾ, ਅਸੀਂ ਤਾਂ ਕੁਲਾ ਰੀਤੀਆਂ ਅਨੁਸਾਰ ਚੱਲ ਰਹੇ। ਸਤਿਗੁਰੂ ਕਹਿੰਦੇ ਭਾਈ ਨਾਲ ਤਾਂ ਸਿਰਫ ਜਾਂਦਾ ਹੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਚੋਪੇ ਤਾਤੇ ਸਤਨਾਮ ਕਰਤਾਰਾ, ਜਪੋ ਤਾਏ ਹੋਏ ਜਗ ਨਿਸਤਾਰਾ।
ਮਹਾਰਾਜ ਕਹਿੰਦੇ ਤਾਂ ਤੇ ਫਿਰ ਜੋ ਕਰਤਾਰ ਹੈ ਨਾ ਪਰਮੇਸ਼ਰ, ਉਹਦਾ ਨਾਮ ਸੱਚਾ ਹੈ ਜਿਹਦਾ ਤਿੰਨਾਂ ਕਾਲਾਂ ਵਿੱਚ ਉਹ ਜਪਣਾ ਚਾਹੀਦਾ, ਜਿਹਦੇ ਨਾਲ ਬੰਦੇ ਦਾ ਸੰਸਾਰ ਸਾਗਰ ਤੋਂ ਬਾਹਰ ਉਤਾਰਾ ਹੋ ਸਕੇ।
ਦੋਨੋ ਲੋਕ ਬਿਖੈਰੇ ਸੰਗਾ,
ਕਿਉਂਕਿ ਜਿਹੜਾ ਨਾਮ ਹੈ ਇਹ ਦੋਨਾਂ ਲੋਕਾਂ ਦੇ ਵਿੱਚ, ਜਿਵੇਂ ਚੌਥੇ ਪਾਤਸ਼ਾਹ ਨੇ ਵਚਨ ਕੀਤਾ, ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁੱਖ ਉਜਲ ਹੋਈ ਹੈ, ਨਿਤ ਧਿਆਈ ਹੈ ਹਰ ਪੁਰਖ ਨਿਰੰਜਨਾ। ਜਿਵੇਂ ਪੰਜਵੇਂ ਪਾਤਸ਼ਾਹ ਨੇ ਵਚਨ ਕੀਤਾ, ਇਹ ਲੋਕ ਸੁਖੀ ਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭਾ ਪੈ ਮੇਲੇ। ਇਸ ਤਰੀਕੇ ਨਾਲ ਇਹ ਨਾਮ ਦੋਨਾਂ ਥਾਵਾਂ ਤੇ ਮਦਦ ਕਰਦਾ ਹੈ।
ਨਿਸਤਿਨ ਸਿਮਰੋ ਸੰਗ ਉਮੰਗਾ,
ਫਿਰ ਰੋਜ਼ ਸਿਮਰਨਾ ਹੈ, ਪਰ ਉਮੰਗਾ ਹੁੰਦਾ ਹੈ ਉਤਸ਼ਾਹ, ਵੀ ਉਤਸ਼ਾਹ ਦੇ ਨਾਲ, ਜੋਸ਼ ਦੇ ਨਾਲ, ਹੌਸਲੇ ਦੇ ਨਾਲ, ਚਾਉ ਦੇ ਨਾਲ।
ਨਿਜ ਬਾਹਜ ਕੀ ਪੀਰ ਸਭੂਰੇ, ਸੁਨ ਬਚ ਬਿਸਮੈ ਤਾਉਰ ਪੂਰੇ।
ਜਿਤਨੇ ਬ੍ਰਾਹਮਣ ਆਏ ਸਨ ਸਾਰੇ ਇਕੱਠੇ ਹੋਏ ਹੋਏ, ਇਹ ਸੁਣ ਕੇ ਇਹ ਹੈਰਾਨਗੀ ਵਾਲੇ ਬਚਨ,
ਕਉ ਨਾ ਉੱਤਰ ਦੇਣ ਸਮਰੱਥਾ, ਸਤ ਬਾਤ ਕਿਮ ਕੈ ਬਿਅਰਥਾ।
ਕੋਈ ਉੱਤਰ ਨਹੀਂ ਦੇ ਸਕਦਾ ਕਿਉਂਕਿ ਸਮਰੱਥੀ ਨਹੀਂ ਹੈ, ਅੱਜ ਬੋਲਣ ਜੋਗੇ ਨਹੀਂ ਛੱਡੇ, ਕਿਉਂਕਿ ਸੱਚੀ ਗੱਲ ਦੇ ਮੂਹਰੇ ਸਭ ਦੀ ਜ਼ਬਾਨ ਬੰਦ ਹੋ ਜਾਂਦੀ ਹੈ।
ਹੁਣ ਤੇ ਕਾਲ ਜੋ ਕਾਲ ਗਿਆ ਤੇ,
ਫਿਰ ਜੋ ਉਸ ਵਕਤ ਬਾਬਾ ਕਲਿਆਣ ਚੰਦ ਜੀ ਦੇ ਜਿਤਨੇ ਰਿਸ਼ਤੇਦਾਰ ਆਦਿਕ ਆਏ ਹੋਏ ਸਨ, ਉਹ ਇਸ ਤਰੀਕੇ ਦੇ ਨਾਲ ਸੁਣ ਕੇ ਸਾਰੇ ਜਾਣੇ ਬਚਨ ਬੋਲਦੇ ਹਨ।
ਸੁਣੀਏ ਸ਼੍ਰੀ ਨਾਨਕ ਪਰਬੀਨਾ, ਤੋਰ ਤੋਰ ਅਤਰਕ ਗਿਰਾ ਰਸ ਪੀਨਾ।
ਸੋ ਕਹਿਣ ਲੱਗੇ, ਹੇ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ, ਸੁਣਨਾ ਕਰੋ, ਜੋ ਆਪ ਜੀ ਦੀ ਇਹ ਬਾਣੀ ਹੈ ਨਾ, ਇਹ ਬੜੀ ਰਸਦਾਇਕ ਹੈ।
ਤਦ ਭੇਜੋ ਤਾਪਿਤ ਖਰਚੇ ਦਰਬਾ, ਜਗੇ ਉਪਵੀਤ ਹੇਤ ਲੱਖ ਸਰਵਾ।
ਹੁਣ ਜਗੇ ਉਪਵੀਤ ਹੁੰਦਾ ਜੰਜੂ ਦਾ ਪਹਿਨਾਉਣਾ, ਕੁਲਾ ਰੀਤੀ ਕਰਨੀ। ਕਹਿੰਦੇ ਇਹ ਠੀਕ ਹੈ ਕਿ ਤੁਹਾਡੇ ਬਚਨ ਸੱਚੇ ਨੇ, ਬਾਣੀ ਵੀ ਤੁਹਾਡੀ ਮਿੱਠੀ ਹੈ, ਪਰ ਆ ਜਿਹੜੇ ਤੁਹਾਡੇ ਪਿਤਾ ਜੀ ਨੇ ਇੰਨੇ ਬੁਲਾਏ ਨੇ, ਖਰਚਾ ਕੀਤਾ, ਆ ਰੋਟੀ ਤਿਆਰ ਕੀਤੀ ਆ, ਜਾਂ ਹੋਰ ਸਾਰਾ ਕੁਝ, ਇਹ ਐਵੇਂ ਮੋੜ ਦਿਆਂਗੇ, ਫਿਰ ਅਸੀਂ ਹੁਣ ਰੋਟੀ ਖਾਧੀ ਬਿਨਾਂ ਚਲੇ ਜਾਵਾਂਗੇ। ਇਸ ਕਰਕੇ ਤੁਹਾਨੂੰ ਕੁਲਾ ਰੀਤੀ ਤਾਂ ਕਰ ਹੀ ਲੈਣੀ ਚਾਹੀਦੀ ਹੈ।
ਪੈਰੋ ਤਲ ਹੋਏ ਅਕਾਜੋ, ਜੋ ਤੁਮਰੇ ਪਿਤ ਕੀਨ ਸਮਾਜੋ।
ਜਿਹੜੇ ਤੁਹਾਡੇ ਪਿਤਾ ਜੀ ਨੇ ਇੰਨਾ ਬੰਦੇ ਇਕੱਠੇ ਕੀਤੇ ਨੇ, ਇੰਨਾ ਰੋਟੀ ਦਾ ਸਮਾਨ ਹੈ, ਜੇ ਤੁਸੀਂ ਨਾ ਪਾਓਗੇ ਇਹ ਤਾਂ ਅਕਾਜ ਹੋ ਜਾਏਗਾ, ਚੰਗਾ ਕੰਮ ਨਹੀਂ ਹੋਏਗਾ।
ਜਿਜ ਪਾਹਜ ਸਭ ਤੁਮ ਘਰ ਆਵਾ, ਪੈਰੋ ਜੰਜੋ ਜਗ ਸੁਹਾਵਾ।
ਸਾਰੇ ਬ੍ਰਾਹਮਣ ਇਲਾਕੇ ਵਿੱਚੋਂ ਇਕੱਠੇ ਹੋ ਕੇ ਤੁਹਾਡੇ ਕੋਲ ਆਏ, ਤੁਹਾਡੇ ਘਰ ਆਏ ਨੇ, ਤੇ ਤੁਸੀਂ ਇਹ ਜੰਜੂ ਪਾਓ। ਜਗ ਵਿੱਚ ਇਹੀ ਗੱਲ ਅਸਲ ਵਿੱਚ ਸੋਭਨੀਕ ਹੁੰਦੀ ਹੈ।
ਜੋ ਨਿਜ ਕੁਲ ਕੀ ਚਲੈ ਨ ਚਾਲੇ, ਜਾਤ ਪਾਤ ਤੇ ਕਰੈ ਨਿਰਾਲੇ।
ਜਿਹੜੇ ਆਪਣੇ ਕੋਲ ਦੀ ਚਾਲੀ ਵਿੱਚ ਨਹੀਂ ਚੱਲਦੇ, ਜਾਤ ਪਾਤ ਤੋਂ ਉਹਨਾਂ ਨੂੰ ਫਿਰ ਵੱਖਰੇ ਕਰ ਦਿੱਤਾ ਜਾਂਦਾ ਹੈ।
ਨਰ ਸੰਪੂਰਨ ਅਰ ਪਰਵਾਰ, ਹਰਖੇ ਉਰ ਕਰ ਰੋ ਕਰ ਧਾਰੂ।
ਤੁਹਾਨੂੰ ਇਹ ਨਾਲ ਕੀ, ਤੁਸੀਂ ਇਹ ਜੰਜੂ ਪਾ ਲੋ, ਰਿਸ਼ਤੇਦਾਰ ਵੀ ਖੁਸ਼ ਹੋ ਜਾਣਗੇ, ਬ੍ਰਾਹਮਣ ਵੀ ਖੁਸ਼ ਹੋ ਜਾਣਗੇ, ਇਸ ਕਰਕੇ ਤੁਸੀਂ ਜਵਾਬ ਨਾ ਦਿਓ ਜੀ।
ਨਾ ਤੁਰ ਸਭ ਕੋ ਵਧਿਓ ਹੁਲਾਸਾ, ਮਿਟ ਜਾ ਹੈ ਮਨ ਹੋਏ ਉਦਾਸਾ।
ਹੁਣ ਦੇਖੋ ਸਾਰਿਆਂ ਦੇ ਮਨ ਦਾ ਕਿੰਨਾ ਉਤਸ਼ਾਹ ਬਣਿਆ ਹੋਇਆ ਹੈ। ਇਹ ਇੱਕ ਅੱਧਾ ਦਿਨ ਆਉਂਦਾ ਖੁਸ਼ੀ ਦਾ, ਕੋਈ ਜੰਜੂ ਪਾਉਣ ਦਾ, ਕੋਈ ਵਿਆਹ ਸ਼ਾਦੀ ਦਾ ਖੁਸ਼ੀ ਦਾ ਦਿਨ ਹੁੰਦਾ ਹੈ, ਉਸ ਦਿਨ ਬੰਦਾ ਮੌਜਾਂ ਕਰਦਾ, ਖਾਂਦਾ ਪੀਂਦਾ, ਮਨ ਭਾਉਂਦੀਆਂ ਚੀਜ਼ਾਂ ਖਾਂਦਾ, ਆ ਬੱਕਰੇ ਬੁਕਰੇ ਲਿਆ ਕੇ ਅਸੀਂ ਖੜੇ ਕੀਤੇ ਆ, ਸਾਡਾ ਜੀ ਕਰਦਾ ਕਿਹੜੇ ਵੇਲੇ ਖਾਈਏ, ਤੇ ਤੁਸੀਂ ਜੰਜੂ ਨੂੰ ਜਵਾਬ ਦੇਈ ਜਾਂਦੇ ਹੋ।
ਇੱਕ ਵਾਰ ਕਰ ਪਾਏ ਜਨੇਉ ਹੁਣ ਕਰੀਏ ਇੱਛਾ ਉਰਜੋ।
ਚਲੋ ਇੱਕ ਵਾਰੀ ਪਾ ਲੋ ਫਿਰ ਲਾ ਦਿਓ ਭਾਵੇਂ, ਬਾਅਦ ਚ ਕੀ, ਬਾਅਦ ਚ ਕਿਹੜਾ ਦੇਖਣ ਆਉਣਾ ਕਿਸੇ ਨੇ, ਇੱਕ ਵਾਰੀ ਉਹ ਦਿਖਾਵੇ ਜੇ ਦੀ ਗੱਲ ਹੁੰਦੀ ਆ। ਸੋ ਜਿਵੇਂ ਕਈ ਥਾਈ ਐਵੇਂ ਕਿਹਾ ਜਾਂਦਾ ਵੀ ਇੱਕ ਵਾਰੀ ਅੰਮ੍ਰਿਤ ਛਕ ਲਓ ਫਿਰ ਭਾਵੇਂ 40 ਦਿਨ ਬਾਅਦ ਕਿਰਪਾਨ ਲਾ ਦਿਓ, ਕੋਈ ਗੱਲ ਨੀ। ਇਹ ਕਈ ਥਾਈ ਪ੍ਰਚਾਰ ਮੈਂ ਸੁਣਿਆ, ਕਈ ਲੋਕ ਪੁੱਛਦੇ ਨੇ ਬਈ ਫਲਾਨੇ ਥਾਂ ਫਲਾਨੇ ਨੇ ਕਿਹਾ ਅੰਮ੍ਰਿਤ ਛਕ ਕੇ 40 ਕੁ ਦਿਨ ਕਿਰਪਾਨ ਰੱਖੀ ਦੀ ਆ ਫਿਰ ਭਾਵੇਂ ਲਾ ਦਿਓ ਫਿਰ ਅੰਮ੍ਰਿਤਧਾਰੀ ਹੋ ਜਾਂਦਾ। ਇਹ ਰੱਬ ਜਾਣੇ ਵੀ ਇਹ ਕਿਹੜੇ ਏਜੰਟ ਨੇ ਜਿਹੜੇ ਵਿਚਕਾਰ ਇਹੋ ਜਿਹੇ ਕੰਮ ਕਰ ਰਹੇ ਨੇ।
ਸੁਣ ਕਰ ਗਿਆ ਸੁਣ ਕੇ ਬੈਨਾ ਹੁਣ ਬੋਲੇ ਸ਼੍ਰੀ ਪੰਕਜ ਨੈਨਾ।
ਜਦੋਂ ਇਹੋ ਜਿਹੇ ਵਚਨ ਕੀਤੇ ਉਹਨਾਂ ਨੇ ਅਗਿਆਨਤਾ ਵਾਲੇ, ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਸੋਹਣੇ ਨੇਤਰ ਕਮਲਾਂ ਵਰਗੇ ਹਨ।
ਮਹਿਲਾ ਪਹਿਲਾ ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੁੜੀਆਂ ਲੱਖ ਗਾਲ ਲੱਖ ਠੱਗੀਆਂ ਪੈ ਨਾਮੀਆਂ ਰਾਤ ਦਿਨ ਸਜੀ ਨਾਲ ਤਗ ਕਪਾਹੋਂ ਕੱਤੀ ਐ ਬਾਹਮਣ ਵੱਟੇ ਆਏ ਕੋਈ ਬੱਕਰਾ ਰਿਨ ਖਾਇਆ ਸਭ ਕੋ ਆਖੇ ਪਾਏ ਹੋਏ ਪੁਰਾਣਾ ਸੁੱਟੀਐ ਕੀ ਫਿਰ ਪਾਈਐ ਹੋਰ ਨਾਨਕ ਤਗ ਨਾ ਟੁੱਟਈ ਜੀ ਤਗ ਹੋਵੇ ਜੋਰ ਜੋ ਪਏ ਲੋਕਾਂ ਰੀਤ ਜੋ ਜਗੇ ਪਵਿੱਤਰ ਹੋਤ ਪੁਰਾਤਨ ਟੁੱਟਤ ਨੀਤਾ।
ਮਹਾਰਾਜ ਕਹਿਣ ਲੱਗੇ ਜਿਹੜੀ ਲੋਕਾਂ ਰੀਤੀ ਹੈ ਜਗੋ ਪਵਿੱਤਰ ਭਾਵ ਜਿਹੜਾ ਜੰਜੂ ਪਹਿਨਾਉਣ ਦੀ ਹੈ ਇਹ ਪੁਰਾਣਾ ਹੋ ਜਾਂਦਾ ਹੈ ਟੁੱਟ ਜਾਂਦਾ ਹੈ। ਇਹ ਜੰਜੂ ਪਾ ਕੇ ਤੁਸੀਂ ਦੇਖੋ ਜੇ ਕੋਈ ਬੰਦਾ ਜੰਜੂ ਪਾਇਆ ਲੱਖਾਂ ਚੋਰੀਆਂ ਕਰਦਾ ਲੱਖਾਂ ਬੇਸਬਾਵਾਂ ਕੋਲ ਜਾਂਦਾ ਲੱਖਾਂ ਝੂਠ ਬੋਲਦਾ ਗਾਲਾਂ ਕੱਢਦਾ ਔਰ ਚੁਗਲੀ ਨਿੰਦਾ ਕਰੀ ਜਾਂਦਾ ਹੈ ਠੱਗੀਆਂ ਮਾਰੀ ਜਾਂਦਾ ਹੈ ਰਾਤ ਦਿਨ ਲੋਕਾਂ ਦੇ ਨਾਲ ਫਿਰ ਲਿਆ ਕੇ ਕਪਾਹ ਉਹਨੂੰ ਵੱਟ ਕੇ ਜੰਜੂ ਪਾਉਂਦਾ ਹੈ ਫਿਰ ਬੱਕਰੇ ਰਿੰਦ ਰਿੰਦ ਖਾਂਦਾ ਉਹਦੇ ਕਰਕੇ ਵੀ ਖੁਸ਼ੀ ਦਾ ਦਿਨ ਹੈ ਫਿਰ ਉਹ ਪੁਰਾਣਾ ਹੋ ਜਾਂਦਾ ਜੰਜੂ ਫਿਰ ਉਹ ਹੋਰ ਪਾ ਲੈਂਦਾ ਇਹਦਾ ਕੀ ਫਾਇਦਾ ਹੋਇਆ। ਮਹਾਰਾਜ ਕਹਿੰਦੇ ਨੇ ਜੰਜੂ ਉਹ ਪਾਓ ਚੋਰ ਵਾਲਾ ਜੰਜੂ ਜਿਹੜਾ ਜੰਜੂ ਕਦੇ ਟੁੱਟੇ ਨਾ।
ਬੌਰ ਬੌਰ ਲੈ ਔਰ ਸੁਪਾਵਾ ਜਗ ਮਿੱਥਿਆ ਤਸ ਬਨਿਓ ਬਨਾਵਾ।
ਫਿਰ ਮੁੜ ਮੁੜ ਕੇ ਉਹ ਪਾਉਂਦਾ ਹੈ ਫਿਰ ਹੋਰ ਲੈਂਦਾ ਫਿਰ ਉਹ ਖਰਾਬ ਜਿਹਾ ਹੋ ਜਾਂਦਾ ਫਿਰ ਹੋਰ ਲੈਂਦਾ ਹੈ। ਇਸ ਤਰ੍ਹਾਂ ਜੱਗ ਦੇ ਵਿੱਚ ਵਾਰ ਵਾਰ ਇਹ ਮਿੱਥਿਆ ਜਿਹੜਾ ਹੈ ਜੰਜੂ ਪਹਿਨਾਉਂਦਾ ਹੈ।
ਜੇਕਰ ਹੋਵੇ ਜੋਰ ਜਨੇਉ ਮੁਝ ਗਰ ਦੀਜੈ ਭਗਨ ਨਾ ਜਿਉ।
ਜੇ ਕੋਈ ਜੋਰ ਵਾਲਾ ਜੰਜੂ ਪਹਿਨਾਓ ਨਾ ਫਿਰ ਠੀਕ ਹੈ ਤਕੜਾ ਮੇਰੇ ਗਲ ਵਿੱਚ ਪਾ ਦਿਓ ਜਿਹੜਾ ਕਦੇ ਟੁੱਟੇ ਨਾ ਉਹ ਜੰਜੂ ਮੈਨੂੰ ਪ੍ਰਵਾਨ ਹੈ।
ਮਨ ਕੁਬਾਸ਼ਨਾ ਨਾ ਸਹਿਰਾਸੀ ਜੇਤੇ ਪਦ ਪ੍ਰਾਪਤ ਅਵਨਾਸ਼ੇ।
ਮਨ ਦੇ ਵਿੱਚੋਂ ਜਿਹੜੀਆਂ ਖੋਟੀਆਂ ਬਾਸ਼ਨਾਵਾਂ ਨੇ ਅਸਲ ਵਿੱਚ ਇਹ ਨਾਸ ਹੋਣੀਆਂ ਚਾਹੀਦੀਆਂ ਨੇ ਅਤੇ ਜਿਹਦੇ ਕਰਕੇ ਅਵਿਨਾਸ਼ੀ ਪਦਵੀ ਦੀ ਪ੍ਰਾਪਤੀ ਹੁੰਦੀ ਹੈ। ਇਹ ਦੋ ਤਰ੍ਹਾਂ ਦੇ ਨਾਲ ਚੀਜ਼ ਮੰਨੀ ਜਾਂਦੀ ਇੱਕ ਤਾਂ ਕੇਵਲ ਦਿਖਾਵੇ ਮਾਤਰ ਧਾਰਮਿਕ ਚਿੰਨ ਪਹਿਰ ਲੈਣੇ ਅਤੇ ਅੰਦਰਲੇ ਪਾਸੇ ਕੁਕਰਮ ਕਰਨੇ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਛਪ ਸੁਨਾਹੇ ਕਛ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋਭ ਸਮਾਨ ਅੰਤਰ ਅਗਨ ਬਾਹਰ ਤਨ ਸਵਾਹ ਗਲ ਪਾਥਰ ਕੈਸੇ ਤਰਿਆ ਥਾ। ਸਤਿਗੁਰੂ ਮਹਾਰਾਜ ਦਾ ਕਹਿਣ ਦਾ ਭਾਵ ਇਸ ਤਰ੍ਹਾਂ ਹੈ ਕਿ ਜਿਹੜੇ ਧਾਰਮਿਕ ਤੌਰ ਤੇ ਬਾਹਰ ਚਿੰਨ ਪਾਉਣੇ ਨੇ ਉਹ ਚਿੰਨ ਵੀ ਉਦੋਂ ਹੀ ਕੰਮ ਕਰਦੇ ਨੇ ਜਦੋਂ ਅੰਦਰ ਚਿੰਨ ਹੋਣ। ਇਹ ਜਦ ਤੱਕ ਅੰਦਰਲੇ ਚਿੰਨ ਨੀ ਆਪਣੇ ਅੰਦਰ ਭਗਤੀ ਨੀ ਭਾਵਨਾ ਨੀ ਸ਼ਰਧਾ ਨੀ ਸੇਵਾ ਨੀ ਉਦੋਂ ਤੱਕ ਬਾਹਰਲੇ ਚਿੰਨ ਬੇਅਰਥ ਜਾਂਦੇ ਹਨ।
ਅਸਪਿਤ ਸ਼੍ਰੀ ਨਾਨਕ ਗਤ ਦਾਨੀ ਉਪਦੇਸ਼ਨ ਕੀ ਉਚਰਤ ਬਾਨੀ।
ਅਹੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਹੈ ਕਿ ਜਿਹੜੀ ਉਪਦੇਸ਼ ਦੇਣ ਵਾਲੀ ਬਾਣੀ ਹੈ ਬੰਦੇ ਨੂੰ ਸਿੱਧੇ ਰਸਤੇ ਲਾਉਣ ਵਾਲੀ ਬਾਣੀ ਹੈ।
ਬਚਨ ਬਦਤ ਬਿਪਰਨ ਬਰੇ ਆਏ ਜਗਿਓ ਪਵੀਤ ਦਿਓ ਪਹਿਰਾਏ।
ਜਬਰਦਸਤੀ ਹੁਣ ਆਖੇ ਪਾਓ ਜੀ ਪਾਓ ਇਹ ਜਰੂਰੀ ਹੈ ਪਾਉਣਾ ਜਰੂਰੀ ਹੈ ਕਰਕੇ ਮਹਾਰਾਜ ਦੇ ਵੱਲ ਨੂੰ ਉਹ ਜੰਜੂ ਜਿਹਾ ਲੈ ਕੇ ਜਾਂਦੇ ਨੇ ਤੁਸੀਂ ਇੱਕ ਵਾਰੀ ਗਲ ਚ ਪਾ ਲਓ ਇੱਕ ਵਾਰੀ ਪਾਉਣ ਦਾ ਯਤਨ ਵੀ ਕੀਤਾ, ਪਾ ਕੇ ਜੇ ਉੱਪਰੋਂ ਬਸ ਪੈ ਗਿਆ ਜੀ ਪੈ ਗਿਆ ਕਰਕੇ ਵੀ ਚਲੋ ਜੀ ਖਾਓ ਰੋਟੀ, ਇਉਂ ਜ਼ਬਰਦਸਤੀ ਜੀ ਕਰਕੇ ਆਪਣੇ ਵੱਲੋਂ ਕਿਰਿਆ ਜੀ ਮੁਕਾਉਣ ਦਾ ਯਤਨ ਕਰ ਰਹੇ ਨੇ।
ਦੂਸ਼ਣ ਭਏ ਤਬੈ ਸੁਖ ਸਦਨਾ ਦਿਜ ਦੰਬਨ ਕੋ ਕੀਨ ਨਿਕਦਨਾ।
ਫੇਰ ਸਤਿਗੁਰੂ ਮਹਾਰਾਜ ਸੁਖਾਂ ਦੇ ਘਰ ਚੁੱਪ ਕਰਕੇ ਵੀ ਇਹਨਾਂ ਮੂਰਖਾਂ ਨੂੰ ਮੈਂ ਕੀ ਸਮਝਾਵਾਂ, ਇਹ ਬ੍ਰਾਹਮਣਾਂ ਦੇ ਪਖੰਡ ਨੂੰ ਸਤਿਗੁਰੂ ਮਹਾਰਾਜ ਨੇ ਕੱਟਣਾ ਕੀਤਾ ਹੈ, ਕਿਉਂਕਿ ਅਸਲੀਅਤ ਜਿਹੜੀ ਹੈ ਹੌਲੀ ਹੌਲੀ ਬੰਦਿਆਂ ਚੋਂ ਮੁੱਕ ਜਾਂਦੀ ਹੈ, ਓਨੀ ਸੋਝੀ ਨਹੀਂ ਰਹਿੰਦੀ, ਬੁੱਧੀ ਨਹੀਂ ਰਹਿੰਦੀ। ਫਿਰ ਇਸ ਤਰੀਕੇ ਦੇ ਨਾਲ ਸੰਸਾਰ ਦੀ ਮੰਦ ਬੁੱਧੀ ਅਸਲੀ ਧਾਰਮਿਕ ਭਾਵਨਾ ਨੂੰ ਸਮਝ ਨਹੀਂ ਸਕਦੀ ਹੈ। ਉਹ ਜਿਹੜਾ ਖੋਭ ਸੀ ਸਾਰਿਆਂ ਦੇ ਮਨ ਦੇ ਅੰਦਰ ਕਿ ਇਹਨਾਂ ਨੇ ਜਵਾਬ ਦੇ ਦਿੱਤਾ ਹੈ, ਉਸ ਵਕਤ ਪਰਿਵਾਰ ਖੁਸ਼ ਹੋ ਗਿਆ, ਚਲੋ ਜੀ ਮਾੜਾ ਮੋਟਾ ਹੋ ਗਈ ਰੀਤੀ ਰੀਤੀ ਹੋ ਗਈ, ਚਲੋ ਇਹਦੇ ਨਾਲ ਆਪਣਾ ਖਾਣ ਪੀਣ ਦਾ ਰਸਤਾ ਖੋਲ ਲਿਆ।
ਭਜਨ ਸੁਣਨ ਕੀ ਦਿਜ ਹਰ ਦਿਆਲੂ ਵੱਡ ਲਾਲਸ ਬੋਲਿਓ ਤੇ ਕਾਲੂ।
ਇਹਨਾਂ ਵਿੱਚ ਇੱਕ ਹਰਦਿਆਲ ਪੁਰੋਹਿਤ ਹੈ ਜਿਹੜਾ ਬਹੁਤ ਦੇਰ ਤੋਂ ਸੋਚਦਾ ਹੈ, ਜਦ ਦਾ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ ਹੈ ਕਿ ਕਦੋਂ ਵੱਡੇ ਹੋਣ, ਕਦੋਂ ਮੈਨੂੰ ਉਪਦੇਸ਼ ਕਰਨ, ਉਹਦੇ ਮਨ ਦੀ ਇੱਕ ਲਾਲਸਾ ਹੈ ਕਿ ਮਹਾਰਾਜ ਮੈਨੂੰ ਉਪਦੇਸ਼ ਸੁਣਾਓ।
ਵੱਡ ਲਾਲਸ ਬੋਲਿਓ ਤੇ ਕਾਲ ਉੱਚ ਕਰਮ ਤੇ ਗਿਰਾ ਉਬਾਚੇ ਦੀਦੀ ਸ਼ੁੱਧ ਕੋ ਇਹ ਸਭ ਸਾਚੇ।
ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਕੋਲ ਵੱਡੀ ਲਾਲਸਾ ਦੇ ਨਾਲ ਬੋਲਿਆ, ਇਹ ਜਿਹੜਾ ਉੱਚਾ ਕਰਮ ਹੈ ਇਹਦੇ ਕਰਕੇ ਤੁਸੀਂ ਬਚਨ ਕਿਹਾ ਹੈ, ਹਿਰਦੇ ਸ਼ੁੱਧ ਹੋਣ ਕਰਕੇ ਸਾਰਾ ਕੁਝ ਸੱਚਾ ਹੋ ਜਾਂਦਾ ਹੈ।
ਜੋ ਜਗ ਕਾਨ ਸ਼ਿੰਖਲਾ ਸੰਗਾ ਵਰਨ ਧਰਮ ਕਰ ਸਕੈ ਨਾ ਭੰਗਾ।
ਉਹ ਜਿਹੜੀ ਜਗ ਦੇ ਵਿੱਚ ਹੈ ਨਾ ਸ਼ਿੰਖਲਾ, ਇਹ ਬੇੜੀ, ਇਹ ਸੰਗਲ, ਇਹ ਬੰਧਨ ਪਏ ਹੋਏ ਨੇ ਵਰਨ ਧਰਮ ਦੇ, ਇਹ ਸਾਰੇ ਕੋਈ ਤੋੜ ਨਹੀਂ ਸਕਦਾ।
ਹੁਣ ਨਿਜ ਮਤ ਕੋ ਜਗਿਓ ਪਵਿੱਤਾ ਉਚਰੋ ਬਚਨ ਜੋ ਹੋਤ ਪੁਨੀਤਾ।
ਫਿਰ ਜਗਿਓ ਪਵਿੱਤ ਜਿਹੜਾ ਜੰਜੂ ਪਹਿਨਣਾ ਹੈ, ਇਹੋ ਜੇ ਬਚਨ ਉਚਾਰਨ ਕਰੋ ਜੋ ਪਵਿੱਤਰ ਹੋਣ।
ਸੁਣੈ ਸਬੈ ਤਿਜ ਬਾਜ ਗਿਆ ਤੇ ਜੋ ਅਤੁੱਟ ਰਹਿ ਸਦਾ ਸੰਗਾਤੇ।
ਕਹਿੰਦੇ ਨੇ ਅਤੁੱਟ ਜੰਜੂ ਦੱਸੋ ਕਿਹੜਾ ਹੁੰਦਾ, ਫਿਰ ਅਸੀਂ ਉਹ ਪਾ ਲਈਏ। ਹਰਦਿਆਲ ਪ੍ਰਭੂ ਦੀ ਸ਼ਰਧਾ ਹੈ, ਮਹਾਰਾਜ ਉਹ ਕਿਰਪਾ ਕਰਕੇ ਦੱਸੋ।
ਸੁਣਤ ਸ਼੍ਰੋਣ ਅਰਬਿੰਦ ਬਿਲੋਚਨ ਬੋਲੇ ਬਾਨੀ ਬੰਧ ਮਿਮੋਚਨ।
ਸਾਰੇ ਬੰਧਨਾਂ ਨੂੰ ਕੱਟਣ ਵਾਲੇ ਸਤਿਗੁਰੂ ਮਹਾਰਾਜ ਜੀ, ਫਿਰ ਸੁੰਦਰ ਨੇਤਰ ਕਮਲਾਂ ਵਾਲੇ ਸਤਿਗੁਰੂ ਜੀ, ਸੋਹਣੇ ਮੁਖਾਰ ਬਿੰਦ ਵਿੱਚੋਂ ਮਿੱਠੀ ਬਾਣੀ ਬੋਲੇ।
ਪਹਿਲਾ ਪਹਿਲਾ ਨਾਏ ਮਨੀਏ ਪਤੀ ਉਪਜੈ ਸਾਲਾ ਹੀ ਸੱਚ ਸੂਤ ਦਰਗਹਿ ਅੰਦਰ ਪਾਈਐ ਤਗ ਨ ਟੁੱਟ ਸਪੂਤ ਚੋ ਪਈ ਜਿਨ ਅਸ ਪਾਇਓ ਜਗਿਓ ਪਵਿੱਤਾ ਸੋ ਸਭ ਥਾਨ ਵਿਖੇ ਨਿਰਭੀਤਾ।
ਮਹਾਰਾਜ ਕਹਿਣ ਲੱਗੇ ਵੀ ਜਿਨ੍ਹਾਂ ਨੇ ਇਹੋ ਜਿਹਾ ਜੰਜੂ ਪਾਇਆ ਨਾ, ਨਾਮ ਦਾ ਮੰਨਣ ਕਰਨੇ ਕਰਕੇ ਜੀਵ ਦੀ ਇੱਜ਼ਤ ਪੈਦਾ ਹੁੰਦੀ, ਚਾਰੇ ਪਾਸੇ ਇੱਜ਼ਤ ਫੈਲਦੀ ਹੈ ਬਣਦੀ ਹੈ, ਅਤੇ ਸੱਚ ਦੀ ਸਲਾਹਤਾ ਹੋਣ ਕਰਕੇ ਜਿਹੜੀ ਸੱਚ ਦੀ ਸਲਾਹਤਾ ਕਰਨੀ ਹੈ ਨਾਮ ਜਪੀ ਜਾਣਾ, ਇਹੀ ਸੂਤ ਹੈ ਵੱਡਾ, ਅਤੇ ਦਰਗਾਹ ਦੇ ਵਿੱਚ ਜਾ ਕਰਕੇ ਇਹ ਸੱਚਾ ਜੇ ਪਵਿੱਤਰ ਜੰਜੂ ਜਿਹੜਾ ਪਹਿਨਿਆ ਜਾਂਦਾ ਹੈ, ਇਹ ਇੱਥੇ ਵੀ ਜੰਜੂ ਅਤੇ ਪਰਲੋਕ ਵਿੱਚ ਵੀ ਨਾਲ ਜਾਂਦਾ ਜੰਜੂ, ਤੇ ਜਿਨ੍ਹਾਂ ਨੇ ਪਹਿਨਣਾ ਕੀਤਾ ਹੈ ਉਹ ਸਾਰਿਆਂ ਥਾਵਾਂ ਦੇ ਉੱਤੇ ਜੀਵ ਨਿਰਭੈਤਾ ਨਾਲ ਵਿਚਰਦਾ ਹੈ।
ਜਹਾਂ ਜਾਏ ਤੈ ਆਦਰ ਪਾਵਾ ਸਭ ਸੋਭਾ ਸੰਯੁਕਤ ਜਸ ਛਾਵਾ।
ਇਹ ਨਾਮ ਨਿਸ਼ਾਨ ਜਿੱਥੇ ਵੀ ਨਾਲ ਲੈ ਕੇ ਜਾਵੇਗਾ ਆਦਰ ਪਾਵੇਗਾ, ਸਾਰਿਆਂ ਥਾਵਾਂ ਦੇ ਉੱਤੇ ਜੀਵ ਦਾ ਜਸ ਛਾ ਜਾਂਦਾ ਹੈ।
ਭਗਨ ਨਾ ਹੋਏ ਸੰਗ ਰਹਿ ਸੋ ਭਾਗ ਜਗੇ ਤੇ ਪੈਰੈ ਕੋ।
ਇਹ ਨਹੀਂ ਟੁੱਟਦਾ ਜੰਜੂ, ਕਿਉਂਕਿ ਜੰਜੂ ਨਾਲ ਹੀ ਰਹਿੰਦਾ ਨਾਮ ਰੂਪੀ ਜੰਜੂ। ਭਾਗ ਜਾਗਣ ਕਰਕੇ ਕਿਸੇ ਦੇ ਚੰਗੇ ਭਾਗ ਜਾਗ ਪੈਣ ਤਾਂ ਕਿਤੇ ਉਹ ਜਾ ਕੇ ਨਾਮ ਰੂਪੀ ਜੰਜੂ ਪਹਿਰਦਾ ਹੈ।
ਕਾਮ ਕ੍ਰੋਧ ਮਨ ਕੀਨ ਮਲੀਨਾ ਸਿਮਰ ਨਾਮ ਕੋ ਜਿਨ ਸੁਚ ਕੀਨਾ।
ਕਿਉਂਕਿ ਜਿਹੜਾ ਮਨ ਹੈ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਸਾਡਾ ਮਨ ਮੈਲਾ ਕਰ ਦਿੱਤਾ, ਤੇ ਨਾਮ ਦਾ ਸਿਮਰਨ ਹੋਣ ਕਰਕੇ ਸੁੱਚਮ ਜੀਵ ਦੇ ਵਿੱਚ ਜਨਮ ਲੈਂਦੀ ਹੈ, ਇੱਕ ਸੁੱਚਮ ਬਾਹਰੀ ਹੁੰਦੀ ਹੈ। ਇਹ ਬਾਹਰੋਂ ਤਾਂ ਆਪਾਂ ਸਾਬਣ ਲਾ ਕੇ ਸਾਫ ਕਰ ਸਕਦੇ ਦੇਹੀ ਨੂੰ, ਪਰ ਦੇਹੀ ਦੇ ਅੰਦਰ ਦੀ ਇੱਕ ਮਲੀਨਤਾ ਹੈ ਉਹਨੂੰ ਕਿਵੇਂ ਸਾਫ ਕਰ ਸਕਦੇ ਹਾਂ। ਸਤਿਗੁਰੂ ਕਹਿੰਦੇ ਉਹ ਨਾਮ ਦੇ ਨਾਲ ਹੁੰਦੀ ਹੈ। ਸੁੱਚੇ ਨਾ ਆਖੀਐ ਬਹਿਣ ਜੇ ਪਿੰਡਾਂ ਧੋਏ ਸੁੱਚੇ ਸਹੀ ਨਾਨਕਾ, ਜਿਨ ਮਨ ਵਸਿਆ ਸੋਏ
ਜਿਨੇ ਉਚਿਤੇ ਜਗੇ ਉਪਵੀਤਾ ਲੋਕ ਕਾਨ ਤੇ ਸੋ ਵਿਪਰੀਤਾ
ਉਹ ਲੋਕਾਂ ਦੀ ਕਾਨ ਕਰੋੜ ਨਹੀਂ ਮੰਨਦੇ ਲੋਕਾਂ ਤੋਂ ਹਮੇਸ਼ਾ ਉਹ ਉਲਟੀ ਰਹਿੰਦੇ ਨੇ ਸੰਸਾਰ ਵਾਲੇ ਕੁਝ ਹੋਰ ਕਰਦੇ ਨੇ ਇਸ ਕਰਕੇ ਉਹਨਾਂ ਨੂੰ ਕਿਸੇ ਦੀ ਕਾਨ ਕਰੋੜ ਨਹੀਂ ਰੱਬ ਦੇ ਪਿਆਰਿਆਂ ਨੂੰ ਜੇ ਤੁਸੀਂ ਕਹੋ ਕਿ ਮੈਨੂੰ ਕਿਸੇ ਦੀ ਕਾਨ ਕਰੋੜ ਹੈ ਕਿ ਲੋਕੀ ਕੀ ਕਹਿਣਗੇ ਦੁਨੀਆਂ ਕੀ ਕਹੇਗੀ ਇਹਨੇ ਜੰਜੂ ਨਹੀਂ ਪਾਇਆ ਮਹਾਰਾਜ ਕਹਿੰਦੇ ਮੈਨੂੰ ਕਿਸੇ ਦੀ ਕੋਈ ਕਾਨ ਕਰੋੜ ਨਹੀਂ ਮੇਰੇ ਕੋਲ ਸੱਚਾ ਜੰਜੂ ਹੈ
ਸੁਣ ਹਰ ਦਿਆਲ ਸੁਆਸ ਉਪਦੇਸ਼ਾ ਹਿਰਦੈ ਧਾਰ ਲੀਏ ਲੱਖ ਜਗਤੇਸ਼ਾ
ਲੱਖ ਕੇ ਜਾਣ ਕੇ ਜਗਤ ਦੇ ਮਾਲਕ ਗੁਰੂ ਨਾਨਕ ਦੇਵ ਜੀ ਨੂੰ ਹਰਦਿਆਲ ਪੁਰੋਹਿਤ ਨੇ ਜਿਹੜਾ ਉਪਦੇਸ਼ ਗੁਰੂ ਨਾਨਕ ਦੇਵ ਜੀ ਨੇ ਸੁਣਾਇਆ ਸੀ ਸਾਰਾ ਉਪਦੇਸ਼ ਆਪਣੇ ਹਿਰਦੇ ਦੇ ਵਿੱਚ ਉਹਨਾਂ ਨੇ ਵਸਾ ਲਿਆ ਹੈ
ਧੰਨ ਧੰਨ ਪੁੰਨ ਧੰਨ ਵਖਾਨੈ ਆਪਨ ਗਤ ਤੁਮ ਆਪੈ ਜਾਣੈ
ਧੰਨ ਗੁਰੂ ਨਾਨਕ ਦੇਵ ਜੀ ਧੰਨ ਗੁਰੂ ਨਾਨਕ ਦੇਵ ਜੀ ਧੰਨ ਗੁਰੂ ਨਾਨਕ ਦੇਵ ਜੀ ਉਹ ਤਾਂ ਲੱਗ ਗਿਆ ਉੱਚੇ ਉੱਚੇ ਕਰਨ ਕਿਉਂ ਸਾਰੇ ਜਾਣੇ ਹੈਰਾਨ ਰਹਿ ਗਏ ਕਿ ਜੰਜੂ ਤੂੰ ਇਹਨਾਂ ਨੂੰ ਪਾਉਣਾ ਹੈ ਕਿ ਜੇ ਤੂੰ ਇਹਨਾਂ ਤੋਂ ਪਵਾ ਲਿਆ ਹੈ ਕਹਿੰਦੇ ਉਹ ਕਹਿੰਦਾ ਮੈਨੂੰ ਤਾਂ ਇਹਨਾਂ ਨੇ ਜੰਜੂ ਪਾ ਤਾ ਭਾਈ ਮੈਂ ਤਾਂ ਜਦੋਂ ਦੇ ਇਹਨਾਂ ਨੇ ਅਵਤਾਰ ਧਾਰਿਆ ਉਦੋਂ ਦਾ ਉਡੀਕਦਾ ਸੀ ਮੈਂ ਇਹਨਾਂ ਕਰਮ ਧਰਮ ਦੇ ਵਿੱਚੋਂ ਨਿਕਲਣਾ ਚਾਹੁੰਦਾ ਸੀ ਇਹ ਬੰਧਨਾਂ ਵਿੱਚੋਂ ਇਹ ਵਹਿਮਾਂ ਭਰਮਾਂ ਚੋਂ ਮੈਨੂੰ ਇਹਨਾਂ ਨੇ ਕੱਢ ਦਿੱਤਾ ਹੈ ਮੈਨੂੰ ਇਹਨਾਂ ਨੇ ਸੱਚਾ ਜੰਜੂ ਨਾਮ ਦਾ ਬਖਸ਼ਿਸ਼ ਕਰ ਦਿੱਤਾ ਹੈ ਇਉਂ ਧੰਨ ਗੁਰੂ ਨਾਨਕ ਦੇਵ ਜੀ ਦਾ ਜਾਪ ਕਰਦਾ ਤੇ ਮਨ ਦੇ ਅੰਦਰ ਸਤਿਗੁਰੂ ਪ੍ਰਤੀ ਬਹੁਤ ਹੀ ਸ਼ਰਧਾ ਪੈਦਾ ਹੋ ਗਈ ਹੈ
ਖਬਰ ਨਕਾਓ ਮੈਂ ਮਾਂ ਜਾਨੀ ਇੱਕ ਪੁਰੋਹਿਤ ਪਾਹੋ ਤੇ ਹਤੇ ਅਭਿਮਾਨੀ
ਕਹਿਣ ਲੱਗਿਆ ਮਹਾਰਾਜ ਤੁਹਾਡੀ ਗੱਤ ਮੈਂ ਤੁਸੀਂ ਜਾਣਦੇ ਹੋ ਹੋਰ ਕਿਸੇ ਨੇ ਮਹਿਮਾ ਨਹੀਂ ਜਾਣੀ ਇੱਕ ਸਿਰਫ ਪੁਰੋਹਿਤ ਹਰਦਿਆਲ ਪੁਰੋਹਿਤ ਜਿਹਦੇ ਮਨ ਦਾ ਅੰਦਰੋਂ ਛੌੜ ਕੱਟ ਦਿੱਤਾ ਭਾਵ ਕਾਈ ਲਾ ਦਿੱਤੀ ਮਨ ਦੀ ਸ਼ੁੱਧੀ ਕਰ ਦਿੱਤੀ ਕਿਉਂਕਿ ਉਹਨੇ ਜਦੋਂ ਗੁਰੂ ਨਾਨਕ ਦੇਵ ਨੇ ਅਵਤਾਰ ਧਾਰਿਆ ਸੀ ਆਪਣਾ ਟੇਵਾ ਲਾ ਕੇ ਦੇਖਿਆ ਸੀ ਉਹ ਕਹਿੰਦਾ ਮੈਂ ਅੱਜ ਤੱਕ ਜਦ ਦੀ ਦੁਨੀਆਂ ਬਣੀ ਹੈ ਕਿਸੇ ਦਾ ਨਹੀਂ ਇਹੋ ਜਿਹਾ ਦੇਖਿਆ ਹਿਸਾਬ ਕਿਤਾਬ ਫਿਰ ਉਹਨੇ ਸਿੱਧਾ ਹੀ ਕਹਿਤਾ ਸੀ ਬਾਬਾ ਕਲਿਆਣ ਚੰਦ ਜੀ ਨੂੰ ਕਿ ਇਹ ਤਾਂ ਸੱਤ ਚੇਤਨ ਆਨੰਦ ਜੋ ਪਰਮੇਸ਼ਰ ਹੈ ਨਾ ਇਹ ਉਹ ਆਪ ਆਇਆ ਹੈ ਕਿਉਂਕਿ ਐਡੀ ਵੱਡੀ ਕੁੰਡਲੀ ਤਾਂ ਇਹਨਾਂ ਦੀ ਨਹੀਂ ਬਣੀ ਹੋਈ ਬ੍ਰਹਮਾ ਵਿਸ਼ਨੂੰ ਮਹੇਸ਼ ਉਹਨਾਂ ਦੀ ਤਾਂ ਉਹਨਾਂ ਦੀ ਵੀ ਕਿਤੇ ਨਾ ਕਿਤੇ ਮਾੜੀ ਮੋਟੀ ਗੜਬੜ ਆ ਜਾਂਦੀ ਸ਼ਨਿਚਰ ਚਿੰਬੜ ਗਿਆ ਕਦੇ ਕੁਛ ਹੋ ਗਿਆ ਕਦੇ ਉਹਨਾਂ ਦੇ ਮਗਰ ਰਾਹੂ ਲੱਗ ਜਾਂਦਾ ਕਦੇ ਕੁਛ ਲੱਗ ਜਾਂਦਾ ਇਹਨਾਂ ਦੇ ਮਗਰ ਨਹੀਂ ਲੱਗਣਾ ਇਹਨਾਂ ਨੂੰ ਸਾਰੇ ਮੱਥਾ ਟੇਕਣਗੇ ਕੁੱਲ ਸ੍ਰਿਸ਼ਟੀ ਤਿੰਨੇ ਲੋਕ ਇਸ ਕਰਕੇ ਮੈਨੂੰ ਤਾਂ ਰੱਬ ਲੱਗਦਾ
ਜੀ ਪਰ ਕਰੇ ਹੀਰ ਕਰ ਕਰਨਾ ਤਾਹੂ ਕੋ ਹਰੀ ਪਵ ਮਰਨਾ
ਜਿਨ੍ਹਾਂ ਦੇ ਕਿਰਪਾ ਦ੍ਰਿਸ਼ਟੀ ਨਾਲ ਤੱਕ ਦਿੰਦੇ ਨੇ ਮਾਲਕ ਨੇ ਨਾ ਆਪ ਜਗਤ ਦੇ ਮਾਲਕ ਨੇ ਆਪੇ ਆਪ ਨਿਰੰਜਨ ਸੋਏ ਨੇ ਜਿਨ੍ਹਾਂ ਵੇਲੇ ਇੱਕ ਵਾਰੀ ਤੱਕ ਦਿੱਤਾ ਕਹਿੰਦੇ ਠੱਗਾਂ ਨੂੰ ਕਹਿੰਦੇ ਅੱਛਾ ਭਾਈ ਜੇ ਮਾਰਨਾ ਮਾਰ ਦਿਓ ਉਹ ਤੁਹਾਡੀ ਮਰਜ਼ੀ ਹੈ ਪਰ ਇਹ ਹੈ ਵੀ ਸਾਡਾ ਸੰਸਕਾਰ ਕਰਿਓ ਕਹਿੰਦੇ ਇੱਥੇ ਅੱਗ ਨਹੀਂ ਮਿਲਦੀ ਉਂਗਲ ਕਰਕੇ ਕਹਿੰਦੇ ਉਹ ਜਿੱਥੇ ਉਹ ਦੇਖੋ ਮੁਰਦਿਆਂ ਦਾ ਸੰਸਕਾਰ ਕਰ ਉੱਥੇ ਅੱਗ ਮਿਲ ਜਾਏਗੀ ਜਾਂ ਭੱਜ ਕੇ ਉਹ ਗਏ ਤਾਂ ਉਸ ਵਕਤ ਦੇਖਿਆ ਉਹ ਕਹਿੰਦੇ ਵੀ ਤੈਨੂੰ ਹੁਣ ਤਾਂ ਜਮਦੂਤ ਕੁੱਟ ਰਹੇ ਸੀ ਤਾਂ ਹੁਣ ਤੈਨੂੰ ਬਬਾਣਾ ਚ ਬਿਠਾਇਆ ਹੋਇਆ ਆਤਮਾ ਨੂੰ ਕਹਿੰਦੇ ਮੇਰੇ ਵੱਲ ਗੁਰੂ ਨਾਨਕ ਦੇਵ ਜੀ ਦੀ ਉਂਗਲੀ ਹੋ ਗਈ ਆ ਨਿਗਾਹ ਹੋ ਗਈ ਕਹਿੰਦੇ ਗੁਰੂ ਨਾਨਕ ਦੇਵ ਜੀ ਕੌਣ ਹੈ ਕਹਿੰਦੇ ਜਿਹਨੂੰ ਤੁਸੀਂ ਮਾਰਨ ਲੱਗੇ ਹੋ ਤਾਂ ਠੱਗ ਆ ਕੇ ਚਰਨੀ ਪੈ ਗਏ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਤਾਂਹੀਓ ਕਹਿੰਦੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਪਰਿਆ ਰੇ
ਜਿਨ ਕਾਲੋ ਬਚਨੀ ਉਚਾਰਾ ਆਪੋ ਜਿਨ ਪਾਸ ਗੁਰੂ ਤਿਆਰਾ
ਉਸ ਵਕਤ ਬਾਬਾ ਕਲਿਆਣ ਚੰਦ ਜੀ ਨੇ ਬਚਨ ਕੀਤਾ ਕਿ ਜੀ ਹੁਣ ਸਾਰਾ ਭੋਜਨ ਜੋ ਹੈ ਉਹ ਤਿਆਰ ਹੋ ਗਿਆ
ਦਿਜੋ ਠੋ ਪਾਸ ਬੈਸਾਵ ਤਜ ਬਿਲੰਬ ਨਿਜ ਭੋਜਨ ਖਾਵੋ
ਕਹਿੰਦੇ ਉੱਠੋ ਜੀ ਉੱਠੋ ਸਾਰੇ ਜਾਣੇ ਬ੍ਰਾਹਮਣ ਜੀ ਤੁਸੀਂ ਵੀ ਉੱਠੋ ਲਾਓ ਪੰਗਤਾਂ ਅਤੇ ਭੋਜਨ ਛਕਣਾ ਕਰੋ
ਸੁਣ ਸਭ ਦੇ ਉੱਠ ਚੀਰ ਉਤਾਰੇ ਕਰ ਪੰਕਤ ਬੈਸੇ ਸਾਰੇ
ਸੁਣ ਕੇ ਸਾਰਿਆਂ ਨੇ ਆਪੋ ਆਪਣੇ ਚੀਰ ਹੁੰਦਾ ਬਸਤਰ ਜੇ ਉਤਾਰ ਕੇ ਪੰਗਤਾਂ ਲਾ ਕੇ ਬੈਠ ਜਾਂਦੇ ਨੇ ਪਰ ਮਹਾਰਾਜ ਨੇ ਉੱਥੇ ਉਹਨਾਂ ਨੂੰ ਕਰਮ ਨਹੀਂ ਕਰਨ ਦਿੱਤਾ ਮਹਾਰਾਜ ਨੇ ਪਹਿਲਾਂ ਬਚਨ ਕਰਤਾ ਜਿਵੇਂ ਭਗਤ ਕਬੀਰ ਜੀ ਦਾ ਸੁਨਤ ਕਰਨ ਲੱਗੇ ਜਾਂ ਪਿਤਾ ਜੀ ਬੁਲਾ ਕੇ ਲਿਆਏ ਇਹ ਸੁਨਤ ਕਰਨੀ ਆ ਕਾਜੀ ਆ ਗਿਆ ਕਾਜੀ ਇਕੱਠੇ ਹੋ ਗਏ ਸਾਰੇ ਕਬੀਰ ਜੀ ਕਹਿੰਦੇ ਆ ਗਊ ਖੜੀ ਕੀਤੀ ਹੈ ਨਵਾ ਧਵਾ ਕੇ ਕਹਿੰਦੇ ਜਦ ਥੋੜੀ ਸੁਨਤ ਹੋਊ ਫਿਰ ਨਾ ਇਹ ਗਊ ਵੱਢ ਕੇ ਇਹਦਾ ਮਾਸ ਸਾਰਿਆਂ ਨੂੰ ਖਵਾਵਾਂਗੇ ਕਹਿੰਦੇ ਬਾ ਬਈ ਇਹ ਚੰਗੀ ਧਰਮ ਦੀ ਰੀਤੀ ਹੈ ਧਾਰਮਿਕ ਰੀਤੀ ਕੀ ਹੋਈ ਤਾਂ ਡੰਗਰ ਮਾਰ ਦਿਓਗੇ ਤੁਸੀਂ ਇਹ ਜਾਨ ਕੱਢਣੀ ਇਹਦੀ, ਇਸ ਕਰਕੇ ਮੈਂ ਨਹੀਂ ਇਹੋ ਜਿਹਾ ਕਰਮ ਕਰਦਾ। ਤਾਂਹੀਓ ਗੁਰੂ ਨਾਨਕ ਦੇਵ ਜੀ ਨੇ ਬਚਨ ਕੀਤਾ ਬਈ ਜੇ ਤਾਂ ਤਾਂਹੀਓ ਲੰਗਰ ਛਕਾਇਆ ਨਾ 20 ਰੁਪਏ ਦਾ ਸਾਧੂ ਮਹਾਤਮਾ ਨੂੰ, ਇਸ ਕਰਕੇ ਗੁਰੂ ਨਾਨਕ ਦੇਵ ਜੀ ਨੇ ਉਹ ਸਾਰਾ ਕੁਝ ਮਨਾ ਕਰਵਾ ਕੇ ਇਹ ਸਾਰੀਆਂ ਚੀਜ਼ਾਂ ਸੰਸਾਰ ਨੂੰ ਰੋਕ ਦਿੱਤੀਆਂ।
ਛਤਰੀ ਸਭ ਲਾਏ ਨਿਜ ਗਿਆਤੇ, ਬਨ ਬੈਠੇ ਸੋ ਪਾਤ ਸੁਆਤੇ।
ਸਾਰੇ ਰਿਸ਼ਤੇਦਾਰ ਜਿਹੜੇ ਸਨ ਉਹ ਲਾ ਕੇ ਆਪੋ ਆਪਣੀਆਂ ਪੰਗਤਾਂ ਸੋਹਣੇ ਢੰਗ ਨਾਲ ਬੈਠ ਗਏ।
ਅਨਕ ਪਾਤ ਪਾਤਰਨ ਧਰ ਆਗੇ, ਸੂਪਕਾਰ ਤਾਂ ਪ੍ਰੋਸਨ ਲਾਗੇ।
ਅਨੇਕ ਪ੍ਰਕਾਰ ਦੀਆਂ ਬਰਤਨ ਰੱਖੇ ਅੱਗੇ, ਅਤੇ ਜਿਹੜੇ ਰਸੋਈਏ ਸਨ ਉਹ ਪਰੋਸਣ ਲੱਗੇ ਨੇ।
ਪਾਏ ਸਿਤਾ ਕ੍ਰਿਤ ਬਿਦ ਸੰਗਾ, ਸ਼ਬਦ ਪਰੋਸੇ ਕੇ ਸੰਗ ਉਮੰਗਾ।
ਸਾਰਾ ਕੁਝ ਜਿਤਨਾ ਵੀ ਮਿੱਠਾ ਬਣਾਇਆ ਸੀ, ਘਿਓ ਆਦਿਕ ਦੇ ਵਿੱਚ ਰਜੀਆਂ ਮਿਚੀਆਂ ਚੀਜ਼ਾਂ, ਖੀਰ ਹੈ, ਖੰਡ ਘਿਓ ਹੈ, ਇਤਿਆਦਿਕ ਜਿਤਨਾ ਵੀ ਕੁਝ ਬਣਾਇਆ ਹੈ ਉਹ ਸਾਰਾ ਪਰੋਸਣਾ ਕੀਤਾ ਹੈ।
ਕਮ ਉਦੰਗ ਬਰੇ ਪਕੋਰੇ, ਮਰਚ ਧਨੀਆ ਸੋ ਵਿਦ ਮੈਂ ਬੂਰੇ।
ਇਹ ਸਾਰੀਆਂ ਚੀਜ਼ਾਂ ਸੂਖਮ ਚੌਲ ਬੜੇ ਪਕੌੜੇ ਆਦਿਕ ਸਾਰਾ ਕੁਝ ਧਨੀਆ ਪਾ ਕੇ ਬਣਾਇਆ।
ਸੂਪ ਬਨੀ ਬਰ ਅਨਕ ਪ੍ਰਕਾਰਾ, ਖਾਨਪੁਰਾ ਹਰਿਨਾਮ ਉਚਾਰਾ।
ਸਾਰੀਆਂ ਚੀਜ਼ਾਂ ਜਿਹੜੀਆਂ ਨੇ ਜਦੋਂ ਵਰਤਾ ਦਿੱਤੀਆਂ ਖਾਣ ਤੋਂ ਪਹਿਲਾਂ ਸਾਰਿਆਂ ਨੇ ਹਰੀ ਦਾ ਨਾਮ ਉਚਾਰਨ ਕੀਤਾ ਹੈ।
ਸਵਾਦ ਸੰਗ ਸਭ ਚਵਨ ਕੀਨੋ, ਪੁਨ ਪੁਨਵਾਰੇ ਕੀਨ ਚਬੀਨੋ।
ਇਹ ਸਵਾਦ ਦੇ ਨਾਲ ਸਾਰਿਆਂ ਨੂੰ ਰੋਟੀ ਖਵਾ ਦਿੱਤੀ, ਫਿਰ ਪੁਰਾਣੇ ਰਿਵਾਜਾਂ ਵਿੱਚ ਵੜ ਗਏ, ਫਿਰ ਹੋਰ ਕੁਝ ਖਾਣ ਨੂੰ ਆਹ ਲਿਆਓ ਉਹ ਲਿਆਓ, ਬਾਅਦ ਵਿੱਚ ਮਿੱਠਾ ਖਵਾਓ। ਐਸੀਆਂ ਚੀਜ਼ਾਂ ਜਿਹੜੀਆਂ ਇਹ ਜਦੋਂ ਕਿ ਹਲੇ ਆਪਣੀ ਰਹੁ ਰੀਤੀ ਪ੍ਰਚਲਿਤ ਨਹੀਂ ਸੀ ਹੋਈ ਪੂਰੀ ਤਰ੍ਹਾਂ, ਉਦੋਂ ਲੋਕਾਂ ਦੇ ਖਾਣੇ ਪੀਣੇ ਕਿਸੇ ਹੋਰ ਢੰਗ ਦੇ ਸਨ।
ਦੀਨ ਦਛਨਾ ਦੇ ਸਨਮਾਨੇ, ਬੋਰ ਬਿਸਰਜਨ ਹੋਏ ਪਿਆਨੇ।
ਫਿਰ ਸਾਰਿਆਂ ਨੂੰ ਦਛਨਾ ਦੇ ਦਿੱਤੀ, ਅਸਲ ਤਾਂ ਕੰਮ ਦਛਨਾ ਦਾ ਹੀ ਹੁੰਦਾ ਮੇਨ ਤਾਂ, ਤੇ ਨਾ ਰੋਟੀ ਪਾਣੀ ਖਾ ਲਿਆ, ਦਛਨਾ ਲੈ ਲਈ ਅਤੇ ਸਾਰੇ ਜਾਣੇ ਚਲੇ ਗਏ।
ਦਵਿਜ ਹਰ ਦਿਆਲ ਚਹਿਤ ਸੋ ਪਾਵਾ, ਨਾਮ ਲੱਗੀ ਲਿਵ ਪ੍ਰੇਮੈ ਛਾਵਾ।
ਹੁਣ ਹਰਦਿਆਲ ਪ੍ਰੋ ਜੀ ਤਾਂ ਬਸ ਇਹੀ ਚਾਹੁੰਦੇ ਨੇ ਕਿ ਮੈਂ ਜੋ ਚਾਹੁੰਦਾ ਸੀ ਮੈਨੂੰ ਮਿਲ ਗਿਆ, ਹੋਰ ਕਿਸੇ ਨੂੰ ਕੁਛ ਮਿਲੇ ਨਾ ਮਿਲੇ, ਮੈਨੂੰ ਤਾਂ ਨਾਮ ਦਾਨ ਦੇ ਦਿੱਤਾ ਹੈ, ਉਹਦੀ ਲਿਵ ਜਿਹੜੀ ਸੀ ਉਹ ਜੁੜ ਗਈ ਹੈ।
ਦੋਹਰਾ ਗਿਆਤਾ ਗਿਆਤੀ ਛਤਰੇ ਅਪਰਜੇ, ਬਿਪਰਜੇ ਪ੍ਰੋਧਾ ਸਾਥ।
ਹੋਰ ਵੀ ਜਿਹੜੇ ਰਿਸ਼ਤੇਦਾਰ ਸਨ, ਛਤਰੀ ਸਨ, ਬ੍ਰਾਹਮਣ ਸਨ ਅਤੇ ਪ੍ਰੋਤ ਆਦਿਕ ਸਨ।
ਉਸਤ ਤੇ ਉਚਰਤ ਸਦਨਗੇ, ਜੋ ਗੁਰ ਦੀਨਾ ਨਾਥ।
ਉਸਤ ਵੀ ਕਰਦਿਆਂ ਕਰਦਿਆਂ ਸਾਰੇ ਗੁਰੂ ਨਾਨਕ ਦੇਵ ਜੀ ਦੀ ਅੱਜ ਪਹਿਲੀ ਵਾਰ ਇੱਕ ਬੱਚਾ ਦੇਖਿਆ ਜਿਹਨੇ ਏਦਾਂ ਦਾ ਉਪਦੇਸ਼ ਕੀਤਾ, ਸਾਰਿਆਂ ਦੇ ਕੰਨ ਖੋਲ ਦਿੱਤੇ ਹਨ।
ਓਹੇਰਾ ਤੇ ਪਾਛੇ ਸ਼੍ਰੀ ਸਤਿਗੁਰੂ ਕਰਬੋ ਆਪਣ ਦੁਰਾਵ।
ਇਹਨਾਂ ਸਾਰੇ ਕੌਤਕਾਂ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੇ ਆਪਣਾ ਦੁਰਾਵ ਹੁੰਦਾ ਛਪਾ ਕਰਨਾ, ਆਪਣੇ ਆਪ ਨੂੰ ਲੁਕੋ ਲੈਣਾ, ਹੁਣ ਆਪਣਾ ਛਪਾਓ ਕਰ ਲਿਆ ਤਾਂ ਕਿ ਮੇਰਾ ਬਹੁਤਾ ਕਿਸੇ ਨੂੰ ਪਤਾ ਨਾ ਲੱਗੇ।
ਮਤ ਸੁਭਾਵ ਆਨੰਦ ਮੈਂ ਕਰੈ ਨ ਕਛੂ ਲਖਾਵ।
ਹੁਣ ਆਪਣੇ ਮਸਤ ਸੁਭਾਵ ਦੇ ਵਿੱਚ ਰਹਿੰਦੇ ਨੇ, ਕਿਸੇ ਨੂੰ ਕੁਝ ਜਣਾਉਂਦੇ ਨਹੀਂ ਹਨ।
ਜੋ ਪਏ ਉਦਾਸੀਨ ਬ੍ਰਿਤਿਰ ਅਰੂਡਾ, ਜਾਂ ਤੇ ਲੱਖ ਨ ਸਕੈ ਨਰ ਮੁੰਡਾ।
ਉਦਾਸੀਨ ਬਿਰਤੀ ਦੇ ਵਿੱਚ ਟਿਕ ਰਹਿੰਦੇ ਨੇ, ਕੋਈ ਬੰਦਾ ਜਾਣ ਨਹੀਂ ਸਕਦਾ, ਐਸੀ ਬਿਰਤੀ ਬਣਾ ਲੈਂਦੇ ਨੇ ਕਿ ਹੁਣ ਕਿਸੇ ਨਾਲ ਗੱਲਬਾਤ ਨਹੀਂ ਕਰਦੇ।
ਹੀਰ ਹੇਤ ਨ ਖੋਲੇ ਨੈਨਾ, ਚੰਚਲ ਅਗਰ ਨ ਕਰ ਹਿਤ ਬੈਨਾ।
ਹੁਣ ਨਾ ਤਾਂ ਆਪਣੇ ਨੇਤਰ ਖੋਲਦੇ ਨੇ ਕਿਸੇ ਨੂੰ ਦੇਖਣ ਵਾਸਤੇ, ਅਤੇ ਨਾ ਹੀ ਆਪਣੇ ਬੁੱਲ ਹਿਲਾਉਂਦੇ ਨੇ ਗੱਲ ਕਰਨ ਵਾਸਤੇ।
ਸਹਿਜ ਸੁਭਾ ਇੱਕ ਕਿਰਿਆ ਰੱਖੀ ਕੇ, ਹੋਏ ਤਾਂ ਹੋਏ ਨਾ ਤਾਂ ਫਿਰ ਬਿਦ ਨੀਕੇ।
ਹੁਣ ਸਾਰੀਆਂ ਇੰਦਰੀਆਂ ਦੀ ਕਿਰਿਆ ਸੁਤੇ ਸਿੱਧੀ ਹੈ, ਕਰਦੇ ਨੀ ਕਿਰਿਆ, ਨਾ ਤਾਂ ਅੱਖਾਂ ਖੋਲਦੇ ਨੇ, ਨਾ ਸੁਣਦੇ ਨੇ, ਨਾ ਬੋਲਦੇ ਨੇ, ਨਾ ਹੱਥ ਪੈਰ ਹਿਲਾਉਂਦੇ ਨੇ, ਸੁਤੇ ਸਿੱਧੀ ਬੈਠੇ ਰਹਿੰਦੇ ਨੇ ਇੱਕ ਰਸ। ਕਿਉਂਕਿ ਕਿਸੇ ਨੂੰ ਕਿਹੜਾ ਪਤਾ ਹੈ ਕਿ ਇਹ ਸਰੂਪ ਕੌਣ ਹੈ? ਇਹ ਸਰੂਪ ਤਾਂ ਉਹੀ ਹੈ ਕਿ ਸਰਗੁਣ ਨਿਰਗੁਣ ਨਿਰੰਕਾਰ, ਸੁਨ ਸਮਧ ਆਪ, ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ।
ਅੰਤਰਮੁਖੀ ਬ੍ਰਿਤੀ ਦਿਨ ਰਹਿਣਾ, ਕਰ ਰਾਖੀ ਸ਼੍ਰੀ ਪੰਕਜ ਨੈਨਾ।
ਸੋਹਣੇ ਨੇਤਰ ਕਮਲਾਂ ਵਾਲੇ ਸਤਿਗੁਰੂ ਮਹਾਰਾਜ ਨੇ ਅੰਤਰਮੁਖ ਬਿਰਤੀ ਕਰ ਲਈ ਹੈ, ਸੰਕੋਚ ਲਿਆ ਆਪਣਾ ਆਪ, ਕਿਸੇ ਨਾਲ ਕੋਈ ਗੱਲ ਨਹੀਂ ਕਰਦੇ, ਚਾਰੇ ਪਾਸੇ ਦੁਨੀਆਂ ਆਉਂਦੀ ਹੈ ਪਰ ਸਾਰਿਆਂ ਤੋਂ ਇੱਕ ਪਾਸੇ ਹੋ ਗਏ।
ਜਗਤੇ ਅਸਾਰ ਖੇਲ ਜੀਵ ਸਿਸਕੇ ਅਸਲਕ ਕਰੇ ਨਕਾ ਕਾ ਕਿਸਕੇ।
ਇਸ ਤਰੀਕੇ ਨਾਲ ਇਹ ਜਿਹੜਾ ਸੰਸਾਰ ਹੈ ਨਾ, ਇਹ ਇੱਛਾ ਤਾਂ ਸਾਰੇ ਜਾਣੇ ਕਰਦੇ ਨੇ ਕਿ ਮਹਾਰਾਜ ਸੱਚੇ ਪਾਤਸ਼ਾਹ ਨਾਲ ਬਚਨ ਕਰੀਏ, ਕਿਉਂਕਿ ਜਗਤ ਅਸਾਰ ਖੇਲ ਜਿਵੇਂ ਸਿਸਕੀ, ਕਹਿੰਦੇ ਇਹ ਜਿਵੇਂ ਬੱਚਿਆਂ ਵਾਲੀ ਖੇਡ ਹੁੰਦੀ ਹੈ ਉਹ ਛੱਡ ਦਿੱਤੀ, ਅਤੇ ਜਗਤ ਅਸਾਰ ਜਾਣ ਲਿਆ ਕਿ ਝੂਠਾ ਹੈ, ਇਉਂ ਜਾਣ ਕੇ ਇਹਦੀ ਇੱਛਾ ਨਹੀਂ ਹੈ ਕਿ ਦਰਸ਼ਨ ਕਰੀਏ।